वाहेगुरु एक ओंकार सतनाम कर्ता पुरख निर्भौ निर्वैर अकाल मूर्त अजूनी सैपन गुरप्रसाद जप आदि सच जुगाद सच है भी सच नानक होसी भी सच आद सच जुगाद सच है भी सच नानक होसी भी सच। जी महाराज जी हो रही काबे दे अंदर आ गए हैं। काबा मुसलमान धर्म का सब तो उच्चा तीर्थ है। सब तो पुरानियां दुनिया विच तीन सभ्यतावां हन, हिंदुस्तानी सभ्यता, चीनी सभ्यता ते यूनानी ग्रीस ग्रीक दी। ये तीन पुरानियां सभ्यतावां हन। आ मुल्क ते बाद विच हुणे कैनेडा नूं ते सिर्फ अजे 150 साल होया है बने नू, अमरीका नू 225 साल, पर चीन इंडिया ग्रीक इन्हें योग हो गए। ते इन सभ्यतावां दा असर दूसरिया सभ्यतावां ते पैंदा सी। हिंदुस्तान विच ऋषि मुनि तपस्या करदे ते देवी देवतियां दी मूर्तियां बना के उन्हां दी पूजा करदे। ईसाई मत शुरू होए नूं 2005 सन जा रहा है। ये ईसाई मत दा सन है कि जिस साहब नूं 2004 साल हो गए हैं तो 5वां साल जा रहा है। सो ईसाई मत शुरू होए नूं 2000 साल होए हैं। तो दुनिया विच वड्डे धर्म मुसलमान धर्म है, ईसाई मत है, बौद्धी जैनी है, यहूदी हैं, तो सब तो नवा सिख धर्म है। 2000 साल ईसाई मत नूं हो गए तो बुद्ध महात्मा बुद्ध दा बुद्ध धर्म जीसस क्राइस्ट साहब तो भी 500 साल पहला शुरू हुए। सो बुद्ध धर्म नू 2500 साल हो गए हैं, ईसाई मत नू 2000 साल, ते मुसलमान धर्म नू 1500 साल तकरीबन, ते सिख धर्म नू 500 साल। अजे ना मुसलमान धर्म पैदा होया सी, ए मुहम्मद साहब और जीसस साहब दे आउण तो पहला दी गल है कि एक इब्राहिम नां दे पैगंबर हुए अरब देशां विच। ਅਤੇ ਇੱਥੋਂ ਹਿੰਦੁਸਤਾਨ ਤੋਂ ਜਦੋਂ ਲੋਕ ਅਰਬ ਦੇਸ਼ਾਂ ਨਾਲ ਵਪਾਰ ਕਰਨ ਜਾਂਦੇ ਆਉਂਦੇ ਸਨ ਅਤੇ ਇੱਥੋਂ ਮੂਰਤੀਆਂ ਉਹ ਲੋਕ ਲੈ ਜਾਇਆ ਕਰਦੇ ਸਨ, ਕਿਉਂਕਿ ਉੱਥੇ ਅਜੇ ਨਾ ਈਸਾਈ ਮਤ ਆਇਆ ਸੀ ਨਾ ਮੁਸਲਮਾਨ ਮਤ ਆਇਆ ਸੀ। ਅਤੇ ਉਹ ਵੀ ਇਸੇ ਤਰ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ। ਮੱਕੇ ਇਹ ਮੰਦਰ ਹੁੰਦਾ ਸੀ ਜਿਸ ਵਿੱਚ ਮੂਰਤੀਆਂ ਹੁੰਦੀਆਂ ਸਨ, ਅਤੇ ਜੋ ਅਬਰਾਹੀਮ ਪੈਗੰਬਰ ਸੀ ਉਸਨੇ ਇੱਕ ਚਿੱਟੇ ਰੰਗ ਦਾ ਖਿਆਲ ਕੀਤਾ ਜਾਂਦਾ ਹੈ ਕਿ ਚਿੱਟਾ ਰੰਗ ਸੀ, ਇੱਕ ਚਿੱਟੇ ਰੰਗ ਦਾ 7 ਇੰਚ ਦਾ ਆਂਡੇ ਜਿਹੀ ਸ਼ਕਲ ਵਾਲਾ ਪੱਥਰ ਉੱਥੇ ਰੱਖ ਦਿੱਤਾ ਉਸੇ ਮੰਦਰ ਵਿੱਚ ਮੂਰਤੀਆਂ ਦੇ ਵਿੱਚ ਆਪਣੇ ਹੱਥੀਂ। ਅਤੇ ਮੁਸਲਮਾਨ ਧਰਮ ਦਾ ਯਕੀਨ ਹੈ ਕਿ ਜਦੋਂ ਅਬਰਾਹੀਮ ਨੇ ਇਹ ਪੱਥਰ ਰੱਖਿਆ ਅਤੇ ਉਦੋਂ ਇਹ ਬਿਲਕੁਲ ਸਫੇਦ ਰੰਗ ਦਾ ਸੀ, ਅਤੇ ਫਿਰ ਦੁਨੀਆ ਵਾਲੇ ਇਸ ਨੂੰ ਛੂਹਦੇ ਰਹੇ ਅਤੇ ਉਹਨਾਂ ਦੇ ਪਾਪਾਂ ਨਾਲ ਇਹ ਹੁਣ ਇਹ ਕਾਲਾ ਹੁੰਦਾ ਗਿਆ ਅਤੇ ਹੁਣ ਕਾਲਾ ਸਿਆਹ ਹੋ ਗਿਆ ਹੈ, ਅਤੇ ਇਸ ਦਾ ਨਾਂ ਸੰਗ ਅਸਵਦ ਹੈ। ਸੰਗ ਤੋਂ ਮਤਲਬ ਹੁੰਦਾ ਹੈ ਪੱਥਰ, ਸੰਗ ਮਰਮਰ, ਅਸਵਦ ਦਾ ਮਤਲਬ ਹੁੰਦਾ ਕਾਲਾ, ਕਾਲਾ ਪੱਥਰ। ਇਹ ਪੱਥਰ ਉਸ ਮੰਦਰ ਵਿੱਚ ਪਿਆ ਹੋਇਆ ਸੀ, ਅਬਰਾਹੀਮ ਨੇ ਖੁਦ ਆਪਣੇ ਹੱਥੀਂ ਰੱਖਿਆ ਸੀ। ਮੱਕਾ ਸਾਊਦੀ ਅਰੇਬੀਆ ਦਾ ਇੱਕ ਸ਼ਹਿਰ ਹੈ ਅਤੇ ਇਸ ਸ਼ਹਿਰ ਵਿੱਚ 571 ਈਸਵੀ 20 ਅਪ੍ਰੈਲ 571 ਈਸਵੀ ਨੂੰ, ਸੋ ਜੀਸਸ ਸਾਹਿਬ ਤੋਂ ਤਕਰੀਬਨ 500 ਸਾਲ ਬਾਅਦ 20 ਅਪ੍ਰੈਲ 571 ਈਸਵੀ ਨੂੰ ਮੱਕੇ ਵਿੱਚ ਮੁਹੰਮਦ ਸਾਹਿਬ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਅਬਦੁੱਲਾ ਸੀ ਅਤੇ ਮਾਤਾ ਦਾ ਨਾਂ ਆਮਿਨਾ ਆਮਿਨਾ। ਇਹ ਧਾਰਮਿਕ ਖਿਆਲਾਂ ਦਾ ਪਰਿਵਾਰ ਸੀ ਅਤੇ ਜੋ ਮੱਕੇ ਦਾ ਇਹ ਮੰਦਰ ਸੀ ਇਸ ਦੀ ਸੇਵਾ ਸੰਭਾਲ ਮੁਹੰਮਦ ਸਾਹਿਬ ਦੇ ਦਾਦਾ ਅਬਦੁੱਲਾ ਮੁਤਲਿਬ ਨੂੰ ਮਿਲੀ ਹੋਈ ਸੀ। ਸੋ ਇਹ ਮੱਕੇ ਦੇ ਇਸ ਮੰਦਰ ਦੀ ਸੰਭਾਲ, ਸੇਵਾ, ਮੂਰਤੀਆਂ ਦੀ ਕਰਨੀ ਉਹ ਸਾਰੇ ਇਹਨਾਂ ਦੇ ਦਾਦਾ ਜੀ ਦੇ ਸਪੁਰਦ ਸੀ। ਗਰੀਬ ਘਰ ਸੀ ਬਹੁਤ ਜਿਸ ਵਿੱਚ ਪੈਦਾ ਹੋਏ ਅਤੇ ਪਹਿਲੀ ਉਮਰ ਬੱਕਰੀਆਂ ਔਰ ਭੇਡਾਂ ਚਾਰਦਿਆਂ ਦੀ ਗੁਜ਼ਰੀ। 19 ਸਾਲ ਦੀ ਉਮਰ ਤੋਂ ਬਹੁਤ ਉਦਾਸ ਰਹਿਣ ਲੱਗ ਪਏ ਅਤੇ ਮੱਕੇ ਦੇ ਲਾਗੇ ਇੱਕ ਪਹਾੜ ਹੈ ਜਿਸ ਦਾ ਨਾਂ ਹੀਰਾ ਪਰਬਤ ਆਖਦੇ, ਹੀਰਾ। ਅਤੇ ਮੁਹੰਮਦ ਸਾਹਿਬ ਉਸ ਪਹਾੜ ਵਿੱਚ ਜਾ ਕੇ ਬੈਠੇ ਰਹਿੰਦੇ ਇਕਾਂਤ ਵਿੱਚ, ਜ਼ਿਆਦਾ ਸਮਾਂ ਉੱਥੇ ਹੀ ਗੁਜ਼ਾਰਦੇ। ਅਤੇ ਜਦੋਂ 20 ਸਾਲ ਦੀ ਉਮਰ ਹੋਈ ਅਤੇ ਮੱਕੇ ਦੀ ਇੱਕ ਅਮੀਰ ਵਿਧਵਾ ਦੀ ਨੌਕਰੀ ਕਰ ਲਈ। ਇਹ ਜੋ ਬੀਬਾ ਅਮੀਰ ਵਿਧਵਾ ਸੀ ਇਸ ਦਾ ਨਾਂ ਖਲੀਜਾ ਸੀ, ਖਲੀਜਾ। ਇਹ ਬਹੁਤ ਅਮੀਰ ਸੀ, ਵਿਧਵਾ ਹੋਈ ਹੋਈ ਸੀ ਔਰ ਇਸ ਦਾ ਬਿਜ਼ਨਸ ਸੀ ਜੋ ਸਾਰੇ ਅਰਬ ਮੁਲਕਾਂ ਵਿੱਚ ਇਹ ਆਪਣੀਆਂ ਵਸਤੂਆਂ ਦੀ ਖਰੀਦੋ ਫਰੋਖਤ ਕਰਦੀ ਸੀ। ਇਸਨੇ ਮੁਹੰਮਦ ਸਾਹਿਬ ਨੂੰ ਬਸਰਾ, ਬਗਦਾਦ ਅਤੇ ਅਰਬ ਦੇਸਾਂ ਦੇ ਹੋਰ ਸ਼ਹਿਰਾਂ ਵਿੱਚ ਆਪਣੀਆਂ ਚੀਜ਼ਾਂ ਵੇਚਣ ਲਈ ਭੇਜਣਾ। ਅਤੇ ਮੁਹੰਮਦ ਸਾਹਿਬ ਬਹੁਤ ਹੀ ਦਿਆਨਤਦਾਰ ਅਤੇ ਇਮਾਨਦਾਰ ਸਨ। ਇੱਕ ਪੈਸੇ ਦੀ ਵੀ ਕਦੀ ਭੁੱਲ ਕੇ ਵੀ ਗਲਤੀ ਨਾ ਹੁੰਦੇ ਨੇ। ਖਲੀਜ਼ਾ ਇਹਨਾਂ ਦੇ ਇਸ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਜਦੋਂ ਮੁਹੰਮਦ ਸਾਹਿਬ ਦੀ ਉਮਰ 22 ਸਾਲ ਦੀ ਹੋਈ ਅਤੇ ਖਲੀਜ਼ਾ ਦੀ ਉਮਰ ਉਦੋਂ 40 ਸਾਲ ਦੀ ਸੀ, ਖਲੀਜ਼ਾ ਨੇ ਇਹਨਾਂ ਨਾਲ ਸ਼ਾਦੀ ਕਰ ਲਈ। ਅਤੇ ਇਹਨਾਂ ਦੇ 2 ਬੇਟੇ ਔਰ 4 ਬੇਟੀਆਂ ਹੋਈਆਂ। ਪੈਂਤੀ ਸਾਲ ਦੀ ਜਦੋਂ ਮੁਹੰਮਦ ਸਾਹਿਬ ਦੀ ਉਮਰ ਹੋਈ ਤਾਂ ਮੱਕੀ ਵਿੱਚ ਬਹੁਤ ਭਾਰੀ ਤੂਫਾਨ ਆਇਆ। ਉਸ ਤੂਫਾਨ ਕਾਰਨ ਇਹ ਜੋ ਮੰਦਰ ਸੀ ਇਸਨੂੰ ਬਹੁਤ ਨੁਕਸਾਨ ਹੋਇਆ ਅਤੇ ਦੁਬਾਰਾ ਬਣਾਉਣਾ ਪਿਆ। ਸਾਰੇ ਸ਼ਹਿਰ ਦੇ ਲੋਕਾਂ ਨੇ ਮਿਲ ਕੇ ਇਹ ਮੰਦਰ ਇੱਕ ਹਾਲ ਹੈ ਉਹ ਬਣਾਇਆ। ਫਿਰ ਜਦੋਂ ਇਹਨਾਂ ਦੀ ਉਮਰ 35 ਸਾਲ ਸੀ, 6006 ਈਸਵੀ ਵਿੱਚ, ਅਤੇ ਇਸ ਹਾਲ ਦਾ ਜੋ ਦਰਵਾਜ਼ਾ, ਇੱਕ ਹੀ ਦਰਵਾਜ਼ਾ ਹੈ ਇਸਨੂੰ, ਨਾ ਕੋਈ ਬਾਰੀ ਹੈ, ਸਿਰਫ ਇੱਕ ਦਰਵਾਜ਼ਾ ਹੈ, ਉਹ ਪੂਰਬ ਦੀ ਦਿਸ਼ਾ ਨੂੰ ਹੈ। ਅਤੇ ਦਰਵਾਜ਼ੇ ਵਾਲੀ ਬਾਈ 33 ਗਜ ਲੰਮੀ ਹੈ। ਜਿਸ ਬਾਈ ਪੂਰਬ ਵੱਲ ਦੀ ਬਾਈ ਜਿਸ ਵਿੱਚ ਦਰਵਾਜ਼ਾ ਹੈ ਉਹ 33 ਗਜ ਲੰਮੀ ਹੈ। ਅਤੇ ਜੋ ਦਰਵਾਜ਼ੇ ਦੇ ਸਾਹਮਣੇ ਬਾਈ ਹੈ ਪਿਛਲੀ, ਉਹ 31 ਗਜ ਲੰਮੀ ਹੈ। ਅਤੇ ਜੇ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਦੇਖੀਏ ਤਾਂ ਸੱਜੇ ਹੱਥ ਦੀ ਬਾਈ 22 ਗਜ ਲੰਮੀ ਹੈ ਅਤੇ ਖੱਬੇ ਹੱਥ ਦੀ 20 ਗਜ ਲੰਮੀ। ਸੋ ਇਹ ਇਰਰੈਗੂਲਰ ਸ਼ੇਪ ਦਾ ਇੱਕ ਕਮਰਾ ਹੈ ਵੱਡਾ ਸਾਰਾ। ਇੱਕ ਹੀ ਸਿਰਫ ਇਸਨੂੰ ਦਰਵਾਜ਼ਾ ਹੈ। ਇਹ ਮੰਦਰ ਫਿਰ ਉਹ ਸਾਰਿਆਂ ਸ਼ਹਿਰ ਦੇ ਲੋਕਾਂ ਨੇ, ਅਤੇ ਜਿਹੜਾ ਪੱਥਰ ਅਬਰਾਹਿਮ ਨੇ ਆਪਣੇ ਹੱਥੀਂ ਰੱਖਿਆ ਸੀ ਇਸ ਮੰਦਰ ਵਿੱਚ, ਉਸਨੂੰ ਕੌਣ ਰੱਖੇ? ਇਸ ਬਾਰੇ ਬਹੁਤ ਟੈਨਸ਼ਨ ਹੋ ਗਈ ਕਿਉਂਕਿ ਸ਼ਹਿਰ ਦੇ ਸਾਰੇ ਫਿਰਕੇ ਆਪਣੇ ਹੱਥੀਂ ਰੱਖਣਾ ਚਾਹੁੰਦੇ ਸਨ ਅਤੇ ਸ਼ਹਿਰ ਵਿੱਚ ਕਈ ਫਿਰਕੇ ਸਨ। ਝਗੜਾ ਹੋਣ ਦਾ ਖਤਰਾ ਪੈਦਾ ਹੋ ਗਿਆ। ਫਿਰ ਸਿਆਣੇ ਬਜ਼ੁਰਗ ਲੋਕਾਂ ਨੇ ਵਿੱਚ ਪੈ ਕੇ ਅਤੇ ਕਿਹਾ ਕਿ ਤੁਸੀਂ ਇੱਕ ਆਦਮੀ ਸਾਰੇ ਜਣੇ ਚੁਣ ਲਵੋ ਅਤੇ ਉਹ ਇਹ ਪੱਥਰ ਰੱਖ ਦੇਵੇ। ਸਾਰਿਆਂ ਨੇ ਮੁਹੰਮਦ ਸਾਹਿਬ ਨੂੰ ਚੁਣ ਲਿਆ। ਇਹ ਜੋ ਕਮਰਾ ਹੈ ਇਸ ਦੇ ਅੰਦਰ 2 ਫੁੱਟ ਉੱਚਾ ਥੜਾ ਹੈ, ਹੋਰ ਕੁਛ ਨਹੀਂ ਹੈ ਇਸ ਦੇ ਅੰਦਰ, ਬਿਲਕੁਲ ਖਾਲੀ ਹੈ, ਨਾ ਕੋਈ ਬਾਰੀ, ਨਾ ਕੋਈ ਅਸਮਾਨ, ਨਾ ਕੋਈ ਸਮਾਨ, ਬਿਲਕੁਲ ਖਾਲੀ ਕਮਰਾ ਹੈ। ਅਤੇ ਆਮ ਕਰਕੇ ਬੰਦ ਰਹਿੰਦਾ ਹੈ, ਕਦੀ ਕਦੀ ਤਿਉਹਾਰਾਂ 'ਤੇ, ਹੱਜ 'ਤੇ ਖੋਲ੍ਹਦੇ ਹਨ। ਅਤੇ ਜਦੋਂ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਦੇਖੋ ਤਾਂ ਜੋ ਖੱਬੇ ਹੱਥ ਦਾ ਕੋਨਾ ਹੈ ਬਾਰ ਬਿਲਡਿੰਗ ਦਾ, ਇਸ ਹਾਲ ਦਾ, ਉਸ ਕੋਨੇ ਵਿੱਚ ਇੱਕ ਜਗ੍ਹਾ ਛੱਡੀ ਹੋਈ ਸੀ ਪੱਥਰ, ਇਹ ਪੱਥਰ ਰੱਖਣ ਜੋਗੀ, ਜਦੋਂ ਇਹ ਹਾਲ ਬਣਾਇਆ ਸੀ, ਜੋ ਜ਼ਮੀਨ ਤੋਂ 5 ਫੁੱਟ ਉੱਚੀ। ਮੁਹੰਮਦ ਸਾਹਿਬ ਨੇ ਇਹ ਪੱਥਰ ਲੈ ਕੇ ਅਤੇ ਉਸ ਕੋਨੇ ਵਿੱਚ ਜੜ ਦਿੱਤਾ। ਹੋਰ ਕੁਛ ਨਹੀਂ ਹੈ ਉੱਥੇ, ਸਿਰਫ ਇਹ ਇੱਕ ਪੱਥਰ ਹੈ। ਜੇ ਧਿਆਨ ਨਾਲ ਸਭ ਕੁਛ ਦੇਖਣਾ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਦਾ ਰਸਤਾ ਕਿੰਨਾ ਵਿਲੱਖਣ ਹੈ, ਕਿੰਨਾ ਕੁਛ ਹੈ ਇਸ ਵਿੱਚ। ਸਿਰਫ ਪੱਥਰ ਹੈ ਇਹ, ਅਤੇ ਅੰਦਰ ਫਿਰ ਉਦੋਂ ਮੂਰਤੀਆਂ ਰੱਖ ਲਈਆਂ ਸਨ ਸਾਰਿਆਂ ਨੇ, ਮੂਰਤੀ ਪੂਜਾ ਹੁੰਦੀ ਰਹੀ। ਇਹ ਉਦੋਂ ਦੀ ਗੱਲ ਹੈ ਜਦੋਂ ਮੁਹੰਮਦ ਸਾਹਿਬ 35 ਸਾਲ ਦੀ ਉਮਰ ਸੀ। ਫਿਰ ਜਦੋਂ ਉਹਨਾਂ ਦੀ 40 ਸਾਲ ਦੀ ਉਮਰ ਹੋਈ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਮੈਨੂੰ ਖੁਦਾ ਦਾ ਪੈਗਾਮ ਆਇਆ ਹੈ, ਫਰਿਸ਼ਤਾ, ਇੱਕ ਫਰਿਸ਼ਤਾ ਪੈਗਾਮ ਲੈ ਕੇ ਆਇਆ ਹੈ, ਅਤੇ ਖੁਦਾ ਨੇ ਮੈਨੂੰ ਕਿਹਾ ਹੈ ਕਿ ਤੂੰ ਮੇਰਾ ਪੈਗੰਬਰ ਹੈ, ਕਿ ਮੇਰਾ ਪੈਗਾਮ ਅੱਗੇ ਖਲਕਤ ਨੂੰ ਦੇ। ਉਦੋਂ ਤੋਂ ਇਹਨਾਂ ਦਾ ਨਾਮ ਪੈਗੰਬਰ ਪੈ ਗਿਆ, ਪੈਗੰਬਰ, ਪੈਗਾਮ ਦੇਣ ਵਾਲਾ। ਅਤੇ ਮੁਹੰਮਦ ਸਾਹਿਬ ਨੇ ਦੱਸਿਆ ਕਿ ਜਿਹੜਾ ਫਰਿਸ਼ਤਾ ਖੁਦਾ ਕੋਲੋਂ ਪੈਗਾਮ ਲੈ ਕੇ ਆਇਆ ਹੈ ਉਸ ਦਾ ਨਾਮ ਜਬਰਾਇਲ ਹੈ। ਇਹ ਜੋ ਫਰਿਸ਼ਤੇ ਹੁੰਦੇ ਇਹ ਖੁਦਾ ਦੇ ਨੂਰ ਤੋਂ ਪੈਦਾ ਹੁੰਦੇ, ਸਿਰਫ ਨੂਰ ਹੀ ਹੁੰਦਾ ਹੈ, ਇਹਨਾਂ ਦੀ ਆਪਣੇ ਵਾਂਗੂ ਸਥੂਲ ਦੇਹੀ ਨਹੀਂ ਹੁੰਦੀ, ਅਤੇ ਨਾ ਹੀ ਇਹਨਾਂ ਨੂੰ ਸਥੂਲ ਦੇਹੀ ਨਾ ਹੋਣ ਕਰਕੇ ਇਹਨਾਂ ਵਿੱਚ ਕੋਈ, ਇਹਨਾਂ ਨੂੰ ਕੋਈ ਭੁੱਖ ਪਿਆਸ ਨਹੀਂ ਲੱਗਦੀ, ਸਿਰਫ ਨੂਰ ਹੁੰਦਾ। ਅਤੇ ਫਿਰ ਇਹ ਫਰਿਸ਼ਤਾ ਮੁਹੰਮਦ ਸਾਹਿਬ ਨੇ ਦੱਸਿਆ ਕਿ ਖੁਦਾ ਕੋਲੋਂ ਪੈਗਾਮ ਲਿਆਉਂਦਾ ਰਿਹਾ, ਅਤੇ ਹਰ ਵਾਰੀ ਜੋ ਪੈਗਾਮ ਲਿਆਉਂਦਾ ਸੀ ਇਹ ਫਰਿਸ਼ਤਾ ਖੁਦਾ ਕੋਲੋਂ, ਉਸਨੂੰ ਆਇਤ ਕਿਹਾ ਜਾਂਦਾ, ਆਇਤ। ਅਤੇ ਇਹ 22 ਵਰ੍ਹੇ ਮੁਹੰਮਦ ਸਾਹਿਬ ਨੂੰ ਪੈਗਾਮ ਆਉਂਦੇ ਰਹੇ, ਆਇਤਾਂ ਆਉਂਦੀਆਂ ਰਹੀਆਂ, ਅਤੇ ਇਹਨਾਂ ਸਾਰੀਆਂ ਆਇਤਾਂ ਦੇ ਇਕੱਠ ਨੂੰ ਕੁਰਾਨ ਕਿਹਾ ਜਾਂਦਾ। ਅਤੇ ਮੁਹੰਮਦ ਸਾਹਿਬ ਆਪਣੇ ਇਹਨਾਂ ਆਇਤਾਂ ਦਾ ਕੁਰਾਨ ਤੋਂ ਬਾਅਦ ਵਿੱਚ ਬਣਿਆ, ਉਹਨਾਂ ਦੇ ਚੋਲਾ ਛੱਡਣ ਤੋਂ ਬਹੁਤ ਚਿਰ ਬਾਅਦ, ਉਸ ਵੇਲੇ ਉਹ ਆਪਣੀਆਂ ਇਹਨਾਂ ਆਇਤਾਂ ਦਾ ਦੁਨੀਆ ਵਿੱਚ ਉਸ ਇਲਾਕੇ ਵਿੱਚ ਪ੍ਰਚਾਰ ਕੀਤਾ ਕਰਦੇ, ਅਤੇ ਬਹੁਤ ਸਾਰੀਆਂ ਆਇਤਾਂ ਦਾ ਉਹਨਾਂ ਨੇ ਕਦੀ ਪ੍ਰਚਾਰ ਨਹੀਂ ਕੀਤਾ ਸੀ। ਉਹ ਆਖਦੇ ਕਿ ਸਾਨੂੰ ਇਹਨਾਂ ਦਾ ਮਤਲਬ ਨਹੀਂ ਪਤਾ ਕਿ ਖੁਦਾ ਤੋਂ ਆਈਆਂ ਹਨ, ਪਰ ਸਾਨੂੰ ਇਹਨਾਂ ਦਾ ਮਤਲਬ ਨਹੀਂ ਪਤਾ। ਅਤੇ ਜਿਹੜਾ ਫਰਿਸ਼ਤਾ ਜ਼ਬਰਾਇਲ ਲੈ ਕੇ ਆਇਆ ਹੈ ਉਸਨੂੰ ਖੁਦ ਨੂੰ ਵੀ ਇਹਨਾਂ ਦਾ ਮਤਲਬ ਨਹੀਂ ਪਤਾ, ਸਿਰਫ ਖੁਦਾ ਹੀ ਜਾਣਦਾ ਹੈ। ਮੁਹੰਮਦ ਸਾਹਿਬ, ਇਸ ਧਰਮ ਦਾ ਨਾਮ ਮੁਹੰਮਦ ਸਾਹਿਬ ਨੇ ਨਾਮ ਬਹੁਤ ਪਿਆਰਾ, ਇਸਲਾਮ, ਇਸਲਾਮ, ਇਹ ਸਲਾਮ, ਇਹ ਜੋ ਸਲਾਮਤ ਹੈ, ਜੋ ਸਲਾਮਤ, ਜਿਹਨੂੰ ਮਹਾਰਾਜ ਜੀ ਕਹਿੰਦੇ, ਜੋ ਤੁਧ ਪਾਵੈ ਸਾਈ ਭਲੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਸਲਾਮ, ਇਹ ਜੋ ਸਲਾਮਤ, ਜੋ ਸਲਾਮਤ, ਜੋ ਭਰਪੂਰ ਹੈ ਸਲਾਮਤ। ਅਤੇ ਉਹਨਾਂ ਦੇ ਸਭ ਤੋਂ ਪਹਿਲਾ ਪ੍ਰਾਣੀ ਜਿਸਨੇ ਇਸਲਾਮ ਧਰਮ ਕਬੂਲ ਕੀਤਾ ਉਹ ਮੁਹੰਮਦ ਸਾਹਿਬ ਦੇ ਪਤਨੀ ਬੀਬਾ ਖਲੀਜ਼ਾ ਸੀ। ਫਿਰ ਦੂਸਰੇ ਨੰਬਰ 'ਤੇ ਅਲੀ ਨਾਮ ਦੇ ਪ੍ਰਾਣੀ ਨੇ ਇਸਲਾਮ ਕਬੂਲਿਆ, ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਿਆ ਅਤੇ ਮੁਹੰਮਦ ਸਾਹਿਬ ਨੇ ਪਿਆਰ ਵਿੱਚ ਆ ਕੇ ਆਪਣੀ ਲੜਕੀ ਫਾਤਿਮਾ ਦੀ ਸ਼ਾਦੀ ਅਲੀ ਨਾਲ ਕਰ ਦਿੱਤੀ। ਉਸ ਤੋਂ ਬਾਅਦ ਜ਼ੈਦ, ਅਬੂ ਬਕਰ, ਉਮਤ, ਇਸ ਤਰ੍ਹਾਂ ਹੌਲੀ ਹੌਲੀ ਇਹ ਧਰਮ ਸ਼ੁਰੂ ਹੋਇਆ। ਅਤੇ ਮੁਹੰਮਦ ਸਾਹਿਬ ਮੱਕੇ ਵਿੱਚ ਮੱਕੇ ਵਾਲਿਆਂ ਦੀਆਂ ਕੁਰੀਤੀਆਂ ਔਰ ਮੂਰਤੀ ਪੂਜਾ ਦੇ ਬਹੁਤ ਉਲਟ ਸਨ ਅਤੇ ਬਹੁਤ ਪ੍ਰਚਾਰ ਕਰਦੇ ਇਹਨਾਂ ਦੇ ਉਲਟ, ਜਿਸ ਕਰਕੇ ਸ਼ਹਿਰ ਦੇ ਲੋਕ ਇਹਨਾਂ ਦੇ ਉਲਟ ਹੋਣੇ ਸ਼ੁਰੂ ਹੋ ਗਏ। ਇਹ ਆਪਸ ਵਿੱਚ ਜੋ ਖਿੱਚੋਤਾਣ ਸੀ ਉਹ ਵੱਧਦੀ ਗਈ ਅਤੇ ਗੱਲ ਇੱਥੋਂ ਤੱਕ ਆ ਪਹੁੰਚੀ ਕਿ 622 ਈਸਵੀ ਵਿੱਚ ਮੁਹੰਮਦ ਸਾਹਿਬ ਨੂੰ ਮੱਕਾ ਛੱਡਣਾ ਪਿਆ। ਜਦੋਂ ਮੁਹੰਮਦ ਸਾਹਿਬ ਮੱਕੇ ਸਨ ਅਤੇ ਮੱਕੇ ਦੇ ਦਰਸ਼ਨ ਕਰਨ ਆਉਂਦੇ, ਉਦੋਂ ਵੀ ਲੋਕ ਮੱਕੇ ਆਉਂਦੇ ਸਨ ਇਸ ਪੱਥਰ ਦੇ ਦਰਸ਼ਨ ਕਰਨ, ਅਤੇ ਮੁਹੰਮਦ ਸਾਹਿਬ ਨੇ ਆਪਣੀਆਂ ਆਇਤਾਂ ਦਾ ਪ੍ਰਚਾਰ ਕਰਨਾ ਅਤੇ ਬਾਹਰੋਂ ਆਏ ਲੋਕਾਂ ਨੇ ਵੀ ਇਸ ਤਰ੍ਹਾਂ ਇਹ ਧਰਮ ਅਪਣਾਉਂਦੇ ਜਾਣਾ ਅਤੇ ਮਦੀਨੇ ਵਿੱਚ ਕਾਫੀ ਲੋਕ ਇਸ ਧਰਮ ਦੇ ਪੈਰੋਕਾਰ ਬਣ ਗਏ। ਮਦੀਨੇ 'ਚੋਂ ਜੋ ਲੋਕ ਆਉਂਦੇ ਉਹ ਬਹੁਤ ਸਾਰੇ ਮੁਸਲਮਾਨ ਬਣ ਕੇ ਅਤੇ ਵਾਪਸ ਜਾਂਦੇ। ਅਤੇ ਜਦੋਂ ਮੁਹੰਮਦ ਸਾਹਿਬ ਨੂੰ ਮੱਕਾ ਛੱਡਣਾ ਪਿਆ 622 ਈਸਵੀ ਵਿੱਚ, ਤਾਂ ਉਹ ਮਦੀਨੇ ਚਲੇ ਗਏ ਕਿਉਂਕਿ ਉੱਥੇ ਮੁਸਲਮਾਨ ਕਾਫੀ ਉਦੋਂ ਤੱਕ ਬਣ ਗਏ ਸਨ। ਅਤੇ 622 ਸਨ ਨੂੰ ਮੁਸਲਮਾਨ ਧਰਮ ਵਿੱਚ ਹਿਜਰੀ ਸਾਲ ਕਿਹਾ ਜਾਂਦਾ ਹੈ। ਹਿਜਰੀ ਦਾ ਮਤਲਬ ਹੁੰਦਾ ਹੈ ਵਿਛੋੜਾ, ਕਿ ਇਸ ਸਾਲ ਮੁਹੰਮਦ ਸਾਹਿਬ ਨੂੰ ਮੱਕੇ ਤੋਂ ਵਿਛੋੜਾ ਪਿਆ ਅਤੇ ਇਹ ਸਾਲ ਮੁਸਲਮਾਨ ਧਰਮ ਦਾ ਉਹਨਾਂ ਦਾ ਆਪਣਾ ਕੈਲੰਡਰ ਹੈ, ਜਿਸ ਤਰ੍ਹਾਂ ਈਸਾਈ ਮਤ ਦਾ ਇਹ ਕੈਲੰਡਰ ਹੈ 2005 ਵਾਲਾ, ਮੁਸਲਮਾਨ ਧਰਮ ਦਾ ਆਪਣਾ ਕੈਲੰਡਰ ਹੈ ਹਿਜਰੀ ਸੰਮਤ ਜਿਹੜੀ 622 ਤੋਂ ਸ਼ੁਰੂ ਹੋਈ। ਇਸ ਤਰ੍ਹਾਂ ਆਪਣਾ ਵੀ ਕੈਲੰਡਰ ਹੈ ਜੋ ਗੁਰੂ ਨਾਨਕ ਸ਼ਾਹੀ ਕੈਲੰਡਰ 1469 ਤੋਂ ਸ਼ੁਰੂ ਹੋਈ। ਸੋ ਮੁਹੰਮਦ ਸਾਹਿਬ ਮਦੀਨੇ ਆ ਗਏ ਪਰ ਮੱਕੇ ਵਾਲਿਆਂ ਨੂੰ ਬਹੁਤ ਰੋਸ ਸੀ ਕਿਉਂਕਿ ਮੁਹੰਮਦ ਸਾਹਿਬ ਬਹੁਤ ਜ਼ਿਆਦਾ ਰੋਹ ਵਿੱਚ ਆ ਕੇ ਮੂਰਤੀ ਪੂਜਾ ਦੇ ਉਲਟ ਬੋਲਦੇ ਸਨ। ਅਤੇ ਮੱਕੇ ਵਾਲੇ ਲੋਕ ਇਕੱਠੇ ਹੋ ਕੇ 624 ਈਸਵੀ ਵਿੱਚ ਮਦੀਨੇ ਨੂੰ ਆ ਗਏ ਇਹਨਾਂ 'ਤੇ ਹਮਲਾ ਕਰਨ। ਇਹ ਸ਼ਹਿਰੋਂ ਬਾਹਰ ਆ ਕੇ ਬਦਰ ਨਾਂ ਦੀ ਜਗ੍ਹਾ ਹੈ, ਉੱਥੇ ਇਹਨਾਂ ਨੇ ਆਪਣੇ ਨਾਲ ਮੁਸਲਮਾਨ ਸੰਗੀਆਂ ਨੂੰ ਲੈ ਕੇ ਮੱਕਿਓਂ ਆਏ ਹਮਲਾਵਰਾਂ ਦਾ ਸਾਹਮਣਾ ਕੀਤਾ। ਇਹ ਸਨ ਗਿਣਤੀ ਵਿੱਚ ਥੋੜ੍ਹੇ ਪਰ ਜਿੱਤ ਇਹਨਾਂ ਦੀ ਹੋਈ ਅਤੇ ਉੱਥੋਂ ਫਿਰ ਇਹਨਾਂ ਦਾ ਹੌਸਲਾ ਵੱਧ ਗਿਆ ਬਹੁਤ। ਮੁਹੰਮਦ ਸਾਹਿਬ ਔਰ ਇਹਨਾਂ ਦੇ ਸੰਗੀਆਂ ਦੀ ਜਿੱਤ ਹੋ ਗਈ। ਫਿਰ ਵੀ ਮੱਕੇ ਤੋਂ ਉਸ ਤੋਂ ਬਾਅਦ ਵੀ ਫਿਰ ਉਹ ਆਉਂਦੇ ਰਹੇ ਕਈ ਵਾਰ ਹਮਲਾ ਕਰਕੇ ਪਰ ਹਰ ਵਾਰੀ ਜਿੱਤ ਇਹਨਾਂ ਦੀ ਹੁੰਦੀ। ਫਿਰ 630 ਈਸਵੀ ਵਿੱਚ ਇਹ 10,000 ਮੁਸਲਮਾਨਾਂ ਨੂੰ ਆਪਣੇ ਨਾਲ ਲੈ ਕੇ ਇਹਨਾਂ ਨੇ ਮੁਹੰਮਦ ਸਾਹਿਬ ਨੇ ਮੱਕੇ 'ਤੇ ਹਮਲਾ ਕੀਤਾ। ਅਤੇ ਇਹਨਾਂ ਦੀ ਜਿੱਤ ਹੋਈ, ਇਹਨਾਂ ਨੇ ਕਾਬੇ 'ਤੇ ਕਬਜ਼ਾ ਕਰ ਲਿਆ। ਕਾਬੇ 'ਤੇ ਕਬਜ਼ਾ ਕਰਕੇ ਜਿੰਨੀਆਂ ਮੂਰਤੀਆਂ ਸਨ ਉਸ ਮੰਦਰ ਵਿੱਚ, ਉਹ ਸਾਰੀਆਂ ਮੂਰਤੀਆਂ ਆਪਣੇ ਗੁਰਜ ਨਾਲ ਤੋੜ ਦਿੱਤੀਆਂ ਅਤੇ ਫਿਰ ਉਹਨਾਂ ਨੂੰ ਬਾਹਰ ਸੁੱਟ ਦਿੱਤਾ, ਕੁਛ ਵੀ ਨਾ ਅੰਦਰ। ਹੁਣ ਉਸ ਹਾਲ ਵਿੱਚ ਕੁਛ ਨਹੀਂ ਹੈ। ਮੂਰਤੀਆਂ ਤੋੜਨ ਤੋਂ ਬਾਅਦ ਉਹਨਾਂ ਨੂੰ ਬਾਹਰ ਸੁੱਟ ਕੇ ਫਿਰ ਮੁਹੰਮਦ ਸਾਹਿਬ ਨੇ ਆਪਣੇ ਮੁਸਲਮਾਨ ਸੰਗੀਆਂ ਨਾਲ ਮਿਲ ਕੇ ਉਸ ਕਾਬਾ, ਉਸਨੂੰ ਕਾਬਾ ਆਖਦੇ ਹਨ, ਕਾਬੇ ਦੇ ਸਾਹਮਣੇ ਬੈਠ ਕੇ ਨਮਾਜ਼ ਪੜ੍ਹੀ ਅਤੇ ਮੁਸਲਮਾਨਾਂ ਨੂੰ ਹਦਾਇਤ ਕੀਤੀ ਕਿ ਤੁਸੀਂ ਕਿਤੇ ਵੀ ਹੋ, ਜਦੋਂ ਵੀ ਨਮਾਜ਼ ਪੜ੍ਹਨੀ ਹੈ ਕਾਬੇ ਵੱਲ ਨੂੰ ਮੂੰਹ ਕਰਕੇ ਪੜ੍ਹਨੀ। ਸੋ ਮੁਸਲਮਾਨ ਜਦੋਂ ਮੁਸਲਮਾਨ ਸੱਜਣ ਜਦੋਂ ਵੀ ਨਮਾਜ਼ ਪੜ੍ਹਦੇ, ਜੇ ਉਹ ਇੱਥੋਂ ਨਮਾਜ਼ ਪੜ੍ਹਦੇ ਹਨ ਤਾਂ ਪੂਰਬ ਨੂੰ ਮੂੰਹ ਕਰਦੇ ਹਨ, ਕਿਉਂਕਿ ਇੱਥੋਂ ਕਾਬਾ ਪੂਰਬ ਵੱਲ ਹੈ। ਜੇ ਇੰਡੀਆ ਵਿੱਚ ਹੋਣ ਉੱਥੋਂ ਨਮਾਜ਼ ਪੜ੍ਹਦੇ ਤਾਂ ਪੱਛਮ ਵੱਲ ਨੂੰ, ਇੱਧਰ ਨੂੰ ਮੂੰਹ ਕਰਦੇ, ਕਿਉਂਕਿ ਉੱਥੋਂ ਕਾਬਾ ਪੱਛਮ ਵੱਲ ਹੈ। ਇਸ ਲਈ ਦੁਨੀਆ ਦੇ ਜਿੰਨੇ ਮੁਸਲਮਾਨ ਹਨ, ਜਦੋਂ ਵੀ ਉਹ ਨਮਾਜ਼ ਪੜ੍ਹਦੇ ਹਨ ਕਾਬੇ ਵੱਲ ਮੂੰਹ ਕਰਕੇ ਕਰਦੇ ਪੜ੍ਹਦੇ। ਮੁਹੰਮਦ ਸਾਹਿਬ ਨੇ ਨਮਾਜ਼ ਕਾਬੇ ਦੇ ਸਾਹਮਣੇ ਬੈਠ ਕੇ ਪੜ੍ਹੀ ਅਤੇ ਫਿਰ ਉਸ ਸੰਗ ਅਸਵਦ ਨੂੰ ਚੁੰਮਿਆ। ਉਸ ਤੋਂ ਇਹ ਰਿਵਾਜ ਸ਼ੁਰੂ ਹੋਇਆ। ਹੁਣ ਕੀ ਹੁੰਦਾ ਹੈ ਕਿ ਜਦੋਂ ਵੀ ਹੱਜ, ਹਰ ਸਾਲ ਹੱਜ ਦਾ ਦਿਨ ਆਉਂਦਾ ਹੈ ਅਤੇ ਜੋ ਹਾਜੀ ਹੁੰਦੇ ਹੱਜ ਕਰਨ ਜਾਂਦੇ, ਉਹ ਸਾਰੇ ਉਸ ਕਮਰੇ ਦੀਆਂ 7 ਪਰਿਕਰਮਾ ਕਰਦੇ ਅਤੇ ਫਿਰ ਸਾਰੇ ਵਾਰੀ ਵਾਰੀ ਉਸ ਸੰਗ ਅਸੂਦ ਨੂੰ ਚੁੰਮਦੇ। ਅਤੇ ਵਿਸ਼ਵਾਸ ਹੈ ਇਸਲਾਮ ਦਾ ਕਿ ਇਹ ਜੋ ਪੱਥਰ ਹੈ, ਇਸ ਨੂੰ ਜੇ ਇੱਕ ਦਿਨ ਜਦੋਂ ਖੁਦਾ ਨੇ, ਜਦੋਂ ਕਿਆਮਤ ਆਉਣੀ ਹੈ ਅਤੇ ਖੁਦਾ ਨੇ ਸਾਰੇ ਪ੍ਰਾਣੀਆਂ ਦਾ ਲੇਖਾ ਜੋਖਾ ਕਰਨਾ ਹੈ, ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ ਹੈ, ਉਸ ਦਿਨ ਇਸਲਾਮ ਦਾ ਵਿਸ਼ਵਾਸ ਹੈ ਕਿ ਉਸ ਦਿਨ ਇਸ ਪੱਥਰ ਨੂੰ 2 ਅੱਖਾਂ ਅਤੇ 1 ਮੂੰਹ ਲੱਗ ਜਾਣਾ ਹੈ ਅਤੇ ਉਹ ਅੱਖਾਂ ਪਛਾਣ ਲੈਣਗੀਆਂ ਜਿਨ੍ਹਾਂ ਜਿਨ੍ਹਾਂ ਨੇ ਇਸ ਨੂੰ ਚੁੰਮਣ ਦਿੱਤਾ ਸੀ, ਅਤੇ ਮੂੰਹ ਬੋਲੇਗਾ ਇਹ ਪੱਥਰ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਮੈਨੂੰ ਚੁੰਮਿਆ ਸੀ ਉਹ ਸਾਰੇ ਬਖਸ਼ੇ ਗਏ। ਇਸ ਵਿਸ਼ਵਾਸ ਨਾਲ ਸਾਰੇ ਹਾਜੀ, ਸਾਰਾ ਮੁਸਲਮਾਨ ਜੋ ਧਰਮ ਨੂੰ ਮੰਨਣ ਵਾਲੇ ਹਨ, ਹੱਜ ਕਰਨ ਜਾਂਦੇ ਉਸ ਪੱਥਰ ਨੂੰ ਚੁੰਮਣ, ਹੋਰ ਉੱਥੇ ਕੁਛ ਨਹੀਂ ਹੈ। ਇਸ ਹਾਲ ਜਿਸ ਦੇ ਦੱਖਣ ਪੂਰਬੀ ਕੋਨੇ ਵਿੱਚ ਇਹ ਸੰਗ ਅਸਵਦ ਹੈ, ਉਸ ਦੇ ਬਾਹਰ ਬਾਹਰ ਕਾਫੀ ਵੱਡੀਆਂ ਪਰਿਕਰਮਾ ਹਨ ਅਤੇ ਫਿਰ ਬਾਹਰ 4 ਚੁਫੇਰੇ, 4 ਦੀਵਾਰੀ ਦੀ ਇੱਕ ਦੀਵਾਰ ਹੈ, ਕੋਨਿਆਂ 'ਤੇ ਮੁਨਾਰੇ ਹਨ ਬਸ। ਅਤੇ ਇਹ ਬਹੁਤ ਪੁਰਾਣਾ ਮੰਦਰ ਹੈ, ਬਹੁਤ ਪੁਰਾਣਾ ਮੰਦਰ ਹੈ। ਇਬਰਾਹੀਮ ਤੋਂ ਲੈ ਕੇ ਹੁਣ ਤੱਕ ਇੱਥੇ ਖੁਦਾ ਦੀਆਂ ਗੱਲਾਂ ਹੁੰਦੀਆਂ ਰਹੀਆਂ। ਅਤੇ ਖੁਦਾ ਦਾ ਪੈਗਾਮ ਵੀ ਇੱਥੇ ਇੱਕ ਫਰਿਸ਼ਤੇ ਦੇ ਹੱਥ ਆਇਆ। ਕਰਮਾਂ ਵਾਲੀ ਧਰਤੀ, ਜੇ ਜੋ ਵਿਸ਼ਵਾਸ ਹੈ ਇਸਲਾਮ ਧਰਮ ਦਾ, ਇਹ ਉਹਨਾਂ ਦਾ ਵਿਸ਼ਵਾਸ ਹੈ। ਆਪਾਂ ਆਪਣਾ ਕਿਸੇ ਧਰਮ ਨਾਲ ਕੋਈ ਰੌਲਾ ਨਹੀਂ ਹੈ, ਆਪੋ ਆਪਣਾ ਵਿਸ਼ਵਾਸ ਜਿਸ ਤਰ੍ਹਾਂ ਉਹ ਠੀਕ ਹੈ, ਆਪਣਾ ਕਿਸੇ ਧਰਮ ਨਾਲ ਕੋਈ ਰੌਲਾ ਨਹੀਂ, ਆਪਣਾ ਰਸਤਾ ਸਾਫ਼ ਹੈ ਨਾਮ ਜਪਣ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ। ਪਰ ਇਹ ਮੱਕਾ ਜਿੱਥੇ ਬਹੁਤ ਪੀਰਾਂ ਪੈਗੰਬਰਾਂ ਦੇ ਚਰਨ ਪਏ ਅਤੇ ਸਦੀਆਂ ਹੋ ਗਈਆਂ ਜਿੱਥੇ ਖੁਦਾ ਦੀਆਂ ਗੱਲਾਂ ਬੈਠ ਕੇ ਲੋਕ ਕਰਦੇ ਅਤੇ ਹਰ ਸਾਲ ਇੰਨੀ ਦੁਨੀਆ ਹੱਜ ਨੂੰ ਆਉਂਦੀ ਅਤੇ ਉਸ ਖੁਦਾ ਦੀਆਂ ਗੱਲਾਂ ਕਰਦੇ, ਅੱਜ ਉਹ ਖੁਦਾ ਖੁਦ ਇੱਥੇ ਆਇਆ ਹੋਇਆ, ਅੱਜ ਉਹ ਖੁਦਾ ਖੁਦ ਇੱਥੇ ਆਇਆ ਹੋਇਆ ਹੈ, ਪਰ ਜਾਣਦੇ ਕੋਈ ਨਹੀਂ। ਉਹ ਸਮਝ ਰਹੇ ਹਨ ਕੋਈ ਖੁਦਾ, ਖੁਦਾ ਦੀਆਂ ਗੱਲਾਂ ਸਾਰੇ ਕਰ ਰਹੇ ਹਨ ਹੁਣ ਵੀ। ਬਹੁਤ ਖਲਕ ਤੇ ਆਈ ਹੈ ਹੱਜ ਕਰਨ, ਸਾਰੇ ਖੁਦਾ ਦੀਆਂ ਗੱਲਾਂ ਕਰਦੇ ਹਨ, ਪਰ ਕਿਸੇ ਨੂੰ ਕੋਈ ਖਬਰ ਨਹੀਂ ਹੈ ਕਿ ਉਹ ਤੇ ਆਪ ਆਇਆ ਹੋਇਆ ਹੈ। ਮੱਕੇ ਦੇ ਕਾਬੇ ਵਿੱਚ, ਮੱਕੇ ਦੇ ਵਿਹੜੇ ਵਿੱਚ ਮਹਾਰਾਜ ਜੀ ਆਏ ਹਨ। ਮਾਨਸ ਚੋਲਾ ਤਾਰ ਕੇ ਕੋਈ ਪਛਾਣ ਨਹੀਂ ਸਕਦਾ।
ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ, ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ,
ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ, ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ,
ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ, ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ, ਮੱਕੇ ਆਵੇ ਅੱਜ ਕੌਣ ਆਇਆ ਵੇੜੇ, ਵੇਖ ਮੱਕੇ ਆਵੇ ਅੱਜ ਕੌਣ ਆਇਆ ਵੇੜੇ।